वैसाख धीरन क्यों वाडिया जिन्ना प्रेम विछो हर साजन पुरख विसार कै लगी माया धो पुत्र कलित्र ना संग धना हर अवनाशी ओ पलच पलच सगली मोई झूठे धंदे मो इकस हर के नाम बिन अगे लिए खो दो विसार विगुचुना प्रभ बिन अवर न कोय प्रीतम चरणी जो लगे तिनकी निर्मल सोय नानक की प्रभ बेनती प्रभ मिलो प्राप्त होय वैसाख सुहावा ता लगे जा संत भेटे हर सोय। चल रहे साल दा दूसरा महीना वैसाख, इस महीने दा उपदेश कर दिया होया धन गुरु अर्जन देव जी महाराज इस बारह महा नामक बाणी दे फरमान कर देने वैसाख ते महीने दे उन्हां दे हिरदे दिच धीरज किस तरह हो सकदा है जिन्हां दे हिरदे तो परमात्मा दी दूरी है, वांडे है, एक पासे है परमात्मा, जिन्हां दे हिरदे दिच प्रेम दा विछोड़ा है, प्रेम उत्पन्न नहीं होया, प्रभु पैदा नहीं होया, प्रभु नाल संबंध नहीं जुड़िया, तो वैसाख दा महीना ते बेसबरी पैदा करेगा, जीवन देच जल्दबाजी होवेगी, बेसबरी होवेगी, तबीयत देच कालापन होवेगा। हर साजन पुरख विसार के लगी माया धो। वैसाख दे महीने देच इसने परिपूर्ण परमात्मा नूं विसार क्यों दिता, प्रेम दा विछोड़ा क्यों है? तो साहिब कहिंदे ने ओ जो सज्जन है, वो जो पूरे होया परिपूर्ण परमात्मा है, उन्हें इस वास्ते विसारे है कि धावना माया दी है। मनुख दोहां देच एक दे प्रभाव हेठ जीवेगा, या परमात्मा दे या माया दे, तरज जिंदगी दस दें दिए एक किस दे प्रभाव हेठ जी रहे है, और जिस दे प्रभाव हेठ जी रहे है उस वर्गे उस दे कर्म हो जाणगे। अगर मनुख परमात्मा दे प्रभाव हेठ जी रहा है तो उदे कर्म परमात्मा मई, उदी सोचनी परमात्मा मई, उदी दृष्टि दे अमृत हो जाएगा, उदी तकनी भी परमात्मा मई, उदे बोल भी अमृतमई होणगे, क्योंकि बोलों दे भी प्रभु आप होवेगा। पर जे ए माया दे प्रभाव हेठ जी रहा है तो इहदे बोलों दे भी माया, इदी दृष्टि देच भी माया, इदे हर कर्म दते माया दा प्रभाव होवेगा, क्योंकि माया दा अपना एक खास प्रभाव है और बहुत सारी दुनिया इसे ही प्रभाव हेठ जी रही है। बार बार अवतारी पुरुषां नूं आके मनुख नूं समझाना पिया है कि तू छाया दे प्रभाव हेठ जी रहे हैं, जिस दी छाया है उसका प्रभाव कबूल कर, माया ते उसकी छाया है, महामाई ताकि है छाया। तो जो छाया दे प्रभाव हेठ जीवे ते जिसकी छाया है उसका प्रभाव ना कबूल करे तो ये कोई सियाणप नहीं है, ये दानशमंदी नहीं है। पर इत्थे प्रश्न खड़ा होंदा है कि माया, ये संसार, ये पदार्थ जे वाकई परमात्मा की छाया है तो छाया दा इतना प्रभाव क्यों है? दरअसल तपे होया भुखा ते प्यासा मनुख, गर्मी दा सताया होया, अगर दरखत दी छां थले आ गया तो कुछ चैन मिलता है, कुछ सुख मिलता है, ਭਾਵੇਂ ਭੁੱਖ ਨਹੀਂ ਮਿਟਦੀ, ਭਾਵੇਂ ਪਿਆਸ ਨਹੀਂ ਮਿਟਦੀ, ਪਰ ਤਪਸ਼ ਦਾ ਥੋੜ੍ਹਾ ਜਿਹਾ ਦੁੱਖ ਮਿਟਿਆ। ਤੋ ਛਾਇਆ ਦਾ ਬਸ ਇਤਨਾ ਹੀ ਪ੍ਰਭਾਵ ਹੈ, ਮਾਇਆ ਦਾ ਬਸ ਇਤਨਾ ਹੀ ਪ੍ਰਭਾਵ ਹੈ। ਭੁੱਖ ਤੇ ਉਦੋਂ ਮਿਟੇਗੀ ਜਦ ਦਰਖਤ ਦਾ ਫਲ ਨਸੀਬ ਹੋਵੇਗਾ, ਭੁੱਖ ਤੇ ਪਿਆਸ ਉਦੋਂ ਮਿਟੇਗੀ ਜਦ ਇਹ ਫਲ ਝੋਲੀ ਵਿੱਚ ਪਵੇਗਾ। ਫਲ ਪਰਮਾਤਮਾ ਦਾ ਨਾਮ ਹੈ, ਈਸ਼ਵਰ ਦਾ ਨਾਮ ਇਹ ਫਲ ਹੈ, ਔਰ ਇਹ ਸਾਰੀਆਂ ਭੁੱਖਾਂ ਨੂੰ ਸ਼ਾਂਤ ਕਰ ਦਿੰਦਾ ਹੈ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਸਾਰੀਆਂ ਹੀ ਭੁੱਖਾਂ ਮਿਟ ਗਈਆਂ, ਸਾਰੇ ਦੁੱਖ ਸੰਤਾਪ ਨਸ ਗਏ, ਕਿਉਂਕਿ ਪਰਮਾਤਮਾ ਦੇ ਨਾਮ ਦੀ ਇਹ ਬਰਕਤ ਹੈ, ਇਹ ਉਸਦੀ ਮਹਾਨਤਾ ਹੈ। ਤੋ ਸਾਹਿਬ ਫਰਮਾਨ ਪਏ ਕਰਦੇ ਨੇ, ਜਿਹੜੇ ਮਾਇਆ ਦੇ ਪ੍ਰਭਾਵ ਹੇਠ ਜੀ ਰਹੇ ਨੇ ਉਹ ਉਸ ਸੱਜਣ ਨੂੰ ਭੁਲਾ ਦਿੰਦੇ ਨੇ। ਮਾਇਆ ਦਾ ਫਿਰ ਰੂਪ ਕੀ ਹੈ? ਪੁੱਤਰ ਕਲਿੱਤਰ ਨਾ ਸੰਗ ਧਨਾ ਹਰ ਅਵਨਾਸੀ ਉਹ। ਪੁੱਤਰ ਉਦੋਂ ਮਾਇਆ ਬਣ ਜਾਂਦਾ ਹੈ ਜਦ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਜਾਏ। ਇਸਤਰੀ ਉਦੋਂ ਮਾਇਆ ਬਣ ਜਾਂਦੀ ਹੈ ਜਦ ਮਨੁੱਖ ਦੇ ਵਿਚਕਾਰ ਤੇ ਪਰਮਾਤਮਾ ਦੇ ਵਿਚਕਾਰ ਦੀਵਾਰ ਦੀ ਤਰ੍ਹਾਂ ਖੜੀ ਹੋ ਜਾਏ। ਧਨ ਵੀ ਉਦੋਂ ਮਾਇਆ ਹੈ ਜਦ ਪਰਮਾਤਮਾ ਦੀ ਯਾਦ ਵਿੱਚ ਇਹ ਦੀਵਾਰ ਦੀ ਤਰ੍ਹਾਂ ਖੜਾ ਹੋ ਜਾਏ ਤੇ ਪਰਮਾਤਮਾ ਨੂੰ ਯਾਦ ਨਾ ਕਰਨ ਦੇਵੇ। ਹਰ ਉਹ ਰੰਗ ਰੂਪ ਮਾਇਆ ਹੈ ਜੋ ਪਰਮਾਤਮਾ ਤੱਕ ਜਾਣ ਨਾ ਦੇਵੇ, ਉਹਦੀ ਯਾਦ ਵਿੱਚ ਬਾਧਾ ਖੜੀ ਕਰੇ। ਅਗਰ ਪੁੱਤਰ ਸਹਾਇਕ ਹੈ, ਮਦਦਗਾਰ ਹੈ ਪਰਮਾਤਮਾ ਦੀ ਯਾਦ ਵਿੱਚ, ਤਾਂ ਪੁੱਤਰ ਮਾਇਆ ਨਹੀਂ ਹੈ। ਅਗਰ ਇਸਤਰੀ ਸਹਾਇਕ ਹੈ, ਮਦਦਗਾਰ ਹੈ, ਅੰਮ੍ਰਿਤ ਵੇਲੇ ਉੱਠਣ ਵਿੱਚ ਮਦਦ ਕਰ ਰਹੀ ਹੈ, ਬਾਣੀ ਪੜ੍ਹਨ ਵਿੱਚ ਮਦਦ ਕਰ ਰਹੀ ਹੈ, ਪ੍ਰਭੂ ਦੀ ਯਾਦ ਦੇ ਸਹਾਇਤਾ ਦੇ ਰਹੀ ਹੈ, ਤਾਂ ਇਸਤਰੀ ਮਾਇਆ ਨਹੀਂ ਹੈ। ਤੇ ਪ੍ਰਭੂ ਦੀ ਬਖਸ਼ਿਸ਼, ਇਹ ਤੇ ਉਸਦੀ ਰਹਿਮਤ। ਔਰ ਧਨ ਵੀ ਜੈਸੇ ਜੈਸੇ ਘਰ ਵਿੱਚ ਵੱਧਦਾ ਜਾ ਰਿਹਾ, ਹਿਰਦੇ ਵਿੱਚ ਧਰਮ ਵੱਧਦਾ ਜਾਏ, ਪਰਮਾਤਮਾ ਦੀ ਯਾਦ ਵੱਧਦੀ ਜਾਏ, ਔਰ ਧਨ ਕਰਕੇ ਦਾਨ ਦੀਆਂ ਬਿਰਤੀਆਂ ਵੀ ਵੱਧਦੀਆਂ ਜਾਣ, ਤਾਂ ਇਹ ਧਨ ਮਾਇਆ ਨਹੀਂ ਹੈ, ਇਹ ਤੇ ਸਹਾਇਕ ਹੋ ਗਿਆ, ਇਹ ਤੇ ਮਦਦਗਾਰ ਹੋ ਗਿਆ। ਤੋ ਮਾਇਆ ਕਈਆਂ ਦੀ ਦਾਸੀ ਹੈ, ਕਈਆਂ ਦੀ ਮਾਲਕਣ ਹੈ। ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਦੋ ਰੂਪ ਬਿਆਨ ਕੀਤੇ ਗਏ ਨੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਭਗਤਾਂ ਦੀ ਦਾਸੀ ਹੈ, ਲੇਕਿਨ ਸੰਸਾਰੀਆਂ ਦੀ ਤੇ ਮਾਲਕਣ ਹੈ। ਸੰਸਾਰੀਆਂ ਦੇ ਆਮ ਜੋ ਇਸਦੇ ਪ੍ਰਭਾਵ ਹੇਠ ਜੀਵਦੇ ਨੇ, ਮਾਇਆ ਉਹਨਾਂ ਦੇ ਸਿਰ ਤੇ ਬੈਠਦੀ ਹੈ, ਤੇ ਜੋ ਪਰਮਾਤਮਾ ਦੇ ਪ੍ਰਭਾਵ ਹੇਠ ਜੀਵਦੇ ਨੇ, ਮਾਇਆ ਉਹਨਾਂ ਦੇ ਕਦਮਾਂ ਦੇ ਥੱਲੇ ਆਉਂਦੀ ਹੈ। ਜਿਸ ਦੇ ਕਦਮਾਂ ਦੇ ਥੱਲੇ ਮਾਇਆ ਹੈ, ਗੱਲ ਸਪਸ਼ਟ ਹੋ ਗਈ, ਇਹ ਪਰਮਾਤਮਾ ਦੇ ਪ੍ਰਭਾਵ ਹੇਠ ਜੀ ਰਿਹਾ, ਇਸਦੇ ਮਸਤਕ ਤੇ ਪਰਮਾਤਮਾ ਦਾ ਗਿਆਨ ਹੈ, ਉਸਦਾ ਹੱਥ ਹੈ। ਔਰ ਜੇ ਸਿਰ ਦੇ ਉੱਤੇ ਮਾਇਆ ਆਣ ਬੈਠੀ ਹੈ, ਤਾਂ ਇੱਕ ਗੱਲ ਸਪਸ਼ਟ ਹੋ ਗਈ, ਇਸਦੀ ਜ਼ਿੰਦਗੀ ਵਿੱਚ ਪਰਮਾਤਮਾ ਨਿਰਧਾਰਿਤ ਹੈ। ਪੁੱਤਰ, ਇਸਤਰੀ, ਧਨ ਸੰਪਦਾ ਸਾਰੇ ਦੇ ਸਾਰੇ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਕੇ ਜੋ ਹੈ ਖੜੇ ਹੋ ਗਏ ਨੇ। ਸਾਹਿਬ ਕਹਿੰਦੇ ਨੇ, ਸਾਰੇ ਦੇ ਸਾਰੇ ਤੇਰੀ ਅੱਖਾਂ ਦੇ ਸਾਹਮਣੇ ਓਜਣ ਹੋਣ ਵਾਲੇ ਨੇ। ਇਹਨਾਂ ਦੇ ਚੋਂ ਬਾਰੀ ਬਾਰੀ ਸੰਬੰਧ ਦੇ ਟੁੱਟਦੇ ਹਾਂ, ਦੇਰ ਨਹੀਂ ਲੱਗਦੀ, ਅਵਨਾਸੀ ਤੇ ਕੇਵਲ ਇੱਕ ਪਰਿਪੂਰਨ ਪਰਮਾਤਮਾ ਹੈ। ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ। ਮਾਇਆ ਦੇ ਧੰਦਿਆਂ ਵਿੱਚ ਖੱਜਲ ਖੁਆਰ ਹੋ ਕੇ ਆਖਰ ਇੱਕ ਦਿਨ ਰੂਹਾਨੀ ਮੌਤ ਹੋ ਜਾਂਦੀ ਹੈ, ਔਰ ਨਾਲੇ ਸਰੀਰਕ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਖੱਜਲ ਖੁਆਰ ਹੋ ਕੇ ਆਪਣਾ ਜੀਵਨ ਵਿਅਰਥ ਗਵਾ ਛੱਡਦਾ ਹੈ। ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋ। ਪਰਿਪੂਰਨ ਪਰਮਾਤਮਾ ਦਾ ਇੱਕੋ ਹੀ ਨਾਮ ਜੋ ਨਾਲ ਜਾਂਦਾ ਹੈ, ਇਸ ਤੋਂ ਇਲਾਵਾ ਜੋ ਕੁਛ ਵੀ ਕੋਲ ਹੈ ਸਾਰਾ ਖੋ ਲਿਆ ਜਾਂਦਾ ਹੈ। ਨਾ ਜ਼ਮੀਨ ਨਾਲ ਜਾਂਦੀ ਹੈ, ਨਾ ਮਕਾਨ, ਨਾ ਇਸਤਰੀ ਨਾਲ ਜਾਂਦੀ ਹੈ, ਨਾ ਪੁੱਤਰ, ਨਾ ਧਨ ਸੰਪਦਾ ਨਾਲ ਜਾਂਦੀ ਹੈ, ਨਾ ਯਾਰ ਦੋਸਤ। ਇੱਕ ਸਦੀਵੀ ਨਾਲ ਰਹਿਣ ਵਾਲਾ ਹੈ ਪਰਿਪੂਰਨ ਪਰਮਾਤਮਾ ਦਾ ਨਾਮ। ਪਰ ਮਨੁੱਖ ਦੀ ਗਫਲਤ ਜੋ ਸਦਾ ਅੰਗ ਸੰਗ ਹੈ, ਇੱਥੇ ਤੇ ਉੱਥੇ, ਉਸ ਨਾਲ ਕੋਈ ਰਿਸ਼ਤਾ ਨਹੀਂ ਜੋੜਿਆ। ਤੇ ਜਿਨ੍ਹਾਂ ਦਾ ਸੰਗ ਵਕਤੀ ਹੈ, ਜਿਨ੍ਹਾਂ ਦਾ ਆਸਰਾ ਵੀ ਵਕਤੀ ਹੈ, ਜਿਨ੍ਹਾਂ ਦੀ ਨੇੜਤਾ ਵਕਤੀ ਹੈ, ਆਰਜ਼ੀ ਹੈ, ਉਹਨਾਂ ਦੇ ਆਲੇ ਦੁਆਲੇ ਇਹ ਭਟਕ ਰਿਹਾ ਹੈ ਔਰ ਸਦੀ ਵੀ ਉਹਨਾਂ ਨੂੰ ਆਪਣਾ ਸੰਗੀ ਸਮਝ ਬੈਠਾ ਹੈ। ਸਾਹਿਬ ਕਹਿੰਦੇ ਨਹੀਂ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ। ਜੈਸੇ ਇਸ ਸੰਸਾਰ ਤੋਂ ਅੱਗੇ ਚੱਲਣਾ ਹੁੰਦਾ ਹੈ, ਸਭ ਕੁਝ ਖੋ ਲਿਆ ਜਾਂਦਾ ਹੈ, ਸਭ ਕੁਝ ਇੱਥੇ ਰਹਿ ਜਾਂਦਾ ਹੈ। ਦੋਏ ਵਿਸਾਰ ਵਿਗੁੱਚਣਾ ਪ੍ਰਭ ਬਿਨ ਅਵਰ ਨਾ ਕੋਏ। ਪਰਮਾਤਮਾ ਨੂੰ ਵਿਸਾਰ ਕੇ ਆਖਰ ਵਿਗੁੱਚਣਾ, ਖੁਆਰ ਹੀ ਆਉਣਾ ਹੁੰਦਾ ਹੈ, ਪ੍ਰਭ ਬਿਨ ਅਵਰ ਨਾ ਕੋਏ। ਔਰ ਇਸ ਖੁਆਰੀ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਮਿਟਾ ਸਕਦਾ। ਇਸ ਦੁੱਖ ਨੂੰ, ਇੱਕ ਸੰਤਾਪ ਨੂੰ ਇੱਕ ਪਰਿਪੂਰਨ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਦੂਰ ਕਰ ਸਕਦਾ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹੋਏ ਫਰਮਾਨ ਕਰਦੇ ਨੇ, ਪ੍ਰੀਤਮ ਚਰਣੀ ਜੋ ਲਗੇ ਤਿਨਕੀ ਨਿਰਮਲ ਸੋਏ। ਵੈਸਾਖ ਦੇ ਮਹੀਨੇ ਵਿੱਚ ਜੋ ਪਰਮਾਤਮਾ ਦੇ ਚਰਨੀ ਲੱਗਦੇ ਨੇ, ਉਹਨਾਂ ਦੀ ਸ਼ੋਭਾ ਅਤੀ ਨਿਰਮਲ ਹੁੰਦੀ ਹੈ, ਉਹਨਾਂ ਦੀ ਵਡਿਆਈ ਅਤੀ ਨਿਰਮਲ ਹੁੰਦੀ ਹੈ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਵਿਸਾਖ ਦੇ ਮਹੀਨੇ ਵਿੱਚ ਇੰਝ ਜੋਦੜੀ ਕਰਿਆ ਕਰ, ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਹੇ ਪਰਿਪੂਰਨ ਪਰਮਾਤਮਾ, ਤੇਰੇ ਚਰਨ ਕਮਲਾਂ ਵਿੱਚ ਬਿਨੈ ਹੈ, ਪ੍ਰਾਰਥਨਾ ਹੈ, ਤੂੰ ਮਿਲ, ਤੂੰ ਨੇੜੇ ਆ। ਤੇਰਾ ਮਿਲਣਾ ਸੁਖਦਾਈ ਹੈ, ਆਨੰਦਮਈ ਹੈ। ਵੇਸਾਖ ਸੁਹਾਵਾ ਤਾਂ ਲਗੇ, ਜਾ ਸੰਤ ਭੇਟੇ ਹਰ ਸੋਏ। ਵੇਸਾਖ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ, ਉਸੇ ਲਈ ਮਹਾਨ ਹੈ, ਜਿਹਨੂੰ ਸੰਤ ਦੀ ਸੰਗਤ ਨਸੀਬ ਹੋਵੇ ਤੇ ਹਰੀ ਦੀ ਵਡਿਆਈ ਕਰਨ ਦਾ ਮੌਕਾ ਮਿਲੇ। ਸਮਝ ਲਓ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਗਿਆ, ਫਲੀਭੂਤ ਹੋ ਗਿਆ, ਆਨੰਦਮਈ ਹੋ ਗਿਆ। ਹੁਣ ਇਸੇ ਮਹੀਨੇ ਦੇ ਸੰਬੰਧ ਵਿੱਚ ਜੋ ਕੁਛ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਆਪ ਸਰਵਨ ਕਰੋ।
ਵੇਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੇ ਹਰ ਦੁਆਰ ਆਓ ਦਇਆ ਕਰੇ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਦ ਬਿਨ ਅੱਡ ਨ ਮੋਲੋ, ਕੀਮਤ ਕੌਣ ਕਰੇ ਤੁਦ ਭਾਵਾਂ, ਦੇਖ ਦਿਖਾਵੇ ਢੋਲੋ। ਦੂਰ ਨ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਨਾਨਕ ਵੈਸਾਖੀ ਪ੍ਰਭ ਪਾਵੇ, ਸੁਰਤ ਸਬਦ ਮਨੂ ਮਾਨਾ।
ਪਹਿਲੇ ਪਾਤਸ਼ਾਹ, ਪ੍ਰਕਿਰਤੀ ਦੀ ਰੂਪ ਰੇਖਾ ਵੈਸਾਖ ਦੇ ਮਹੀਨੇ ਦੀ ਇੰਜ ਫਰਮਾਨ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਵੈਸਾਖ ਦਾ ਮਹੀਨਾ ਅਤਿਅੰਤ ਭਲਾ ਹੈ। ਦਰਖਤਾਂ ਵਿੱਚ ਨਵੀਆਂ ਕੌਂਪਲਾਂ ਫੁੱਟਦੀਆਂ ਨੇ। ਪਤਝੜ ਦੀ ਰੁੱਤ ਤੋਂ ਬਾਅਦ ਸ਼ਾਖਾਂ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀਆਂ ਨੇ। ਵੈਸਾਖ ਦਾ ਮਹੀਨਾ ਵਾਕਈ ਉਸ ਮਨੁੱਖ ਲਈ ਮਹਾਨ ਹੈ ਜਿਸ ਦੇ ਅੰਦਰ ਕੋਈ ਨਵੇਂ ਜੀਵਨ ਦੀਆਂ ਕੌਂਪਲਾਂ ਫੁੱਟਣ, ਕੋਈ ਨਵੇਂ ਖਿਆਲ, ਕੋਈ ਨਵੀਂ ਤਰਜ਼ੇ ਜ਼ਿੰਦਗੀ, ਕੋਈ ਨਵਾਂ ਉਮੰਗ, ਕੋਈ ਨਵੀਂ ਤਰੰਗ, ਕੋਈ ਨਵਾਂ ਰਾਗ, ਕੋਈ ਨਵਾਂ ਰੂਪ ਇਸ ਦੇ ਅੰਦਰ ਉਤਪੰਨ ਹੋਵੇ ਜਿਹੜਾ ਇਸ ਨੇ ਅੱਜ ਤੱਕ ਕਦੀ ਵੇਖਿਆ ਨਾ ਹੋਵੇ, ਸੁਣਿਆ ਨਾ ਹੋਵੇ, ਰੰਗ ਮਾਣਿਆ ਨਾ ਹੋਵੇ। ਇਸ ਤਰ੍ਹਾਂ ਕਿਧਰੇ ਦੁਨੀਆਂ ਦੀਆਂ, ਇਸ ਤਰ੍ਹਾਂ ਦੇ ਰਸ ਦੀਆਂ, ਇਸ ਤਰ੍ਹਾਂ ਦੇ ਸੰਸਾਰ ਦੀਆਂ ਜੇ ਕਿਧਰੇ ਇਸ ਦੇ ਅੰਦਰ ਕੌਂਪਲਾਂ ਫੁੱਟਣ, ਤਾਂ ਮਹਾਰਾਜ ਕਹਿੰਦੇ ਨੇ ਵੈਸਾਖ ਦਾ ਮਹੀਨਾ ਸੁਹਾਵਣਾ ਹੈ, ਭਲਾ ਹੈ। ਪ੍ਰਕਿਰਤੀ ਤੇ ਆਪਣੇ ਸੁਭਾਅ ਦੇ ਮੁਤਾਬਕ ਵੈਸਾਖ ਦੇ ਮਹੀਨੇ 'ਚ ਨਵੀਆਂ ਕੌਂਪਲਾਂ ਨੂੰ ਜਨਮ ਦਿੰਦੀ ਹੈ। ਚਾਰੋਂ ਪਾਸੇ ਪੱਤੇ ਨਵੇਂ ਆਉਂਦੇ ਨੇ, ਸ਼ਾਖਾਂ ਆਪਣੇ ਢੰਗ ਦਾ ਇੱਕ ਵੇਸ ਧਾਰਨ ਕਰਦੀਆਂ ਨੇ। ਸਾਹਿਬ ਉਸੇ ਦਾ ਜ਼ਿਕਰ ਪਏ ਕਰਦੇ ਨੇ, ਵੈਸਾਖ ਭਲਾ ਸਾਖਾਂ ਵੇਸ ਕਰੇ। ਸ਼ਾਖਾਂ ਸ਼ਿੰਗਾਰੀਆਂ ਜਾਂਦੀਆਂ ਨੇ, ਸ਼ਾਖਾਂ ਤੇ ਪੱਤਿਆਂ ਦਾ ਸ਼ਿੰਗਾਰ ਆ ਜਾਂਦਾ ਹੈ। ਜਦ ਵਿਸਾਖ ਦਾ ਮਹੀਨਾ ਬਨਸਪਤੀ ਨੂੰ ਸ਼ਿੰਗਾਰ ਦੇਵੇ, ਤੇ ਇਹ ਬੰਦੇ ਤੂੰ ਬਿਨਾਂ ਸ਼ਿੰਗਾਰਿਆ ਰਹਿ ਜਾਵੇਂ, तू हार शिंगार तो बिना रह जावे। देखते सही प्रकृति वनस्पति नु शिंगार दे रही है, तू वांझा क्यों रह गए? ये नवियां कौंपलां तेरे अंदर क्यों नहीं फुटियां? ये नवे उमंग, ये नवे तरंग, ये नवा वेश, ये नवा शिंगार, ये नवी दुनिया दी झलक तेरे अंदरों क्यों नहीं पैदा हुई? दरअसल परमात्मा सदैव ही नित नवा है। साहिब मेरा नीत नवा सदा सदा दातार। जद कोई उसका चिंतन करता है तो नित नवियां उमंगा, नित नवे अनुभव, नित नवे गीत, नित नवे संगीत दियां धुना उसके अंदरों जन्म लेंदियां ने, और इतनी नवीनता की वर्षा आती है वो बिस्माद हो जाता है, आश्चर्यता की दुनिया विच खो जाता है। उसी हालत विच ये बोल निकल पैंदे ने, बिसम बिसम बिसमे ही भई है लाल गुलाल रंगारे, कहो नानक संतन रस आई है ज्यों चाख गूंगा मुस्कारे। तो सह फरमान पे करदे ने धन गुरु नानक देव जी महाराज का दिल दिमाग एक कवि का हिरदा है, एक कवि का दिमाग है। अकाल पुरख ने जिथे आप नू संदेश देन लई चुने है उत्थे गुरु नानक देव जी महाराज अकाल पुरख का संदेश गीतां दे राही संगीत दे राही जगत दी झोली विच पा रहे ने। धन सो राग सुरंगड़े अलापत सब दिख जाए, पातशाह ते इत्थे तक कहिंदे ने धन ने ओ राग बड़े सुंदर ने जिन्हां दे अलाप करदियां ही सारी तिखा मिट जाती है, चैन मिलता है, सुकून मिलता है। साहिब श्री गुरु नानक देव जी महाराज दे अंदर परमात्मा संगीत बन के प्रगट होया है, परमात्मा गीत बन के प्रगट होया है, परमात्मा खेड़ा बन के प्रगट होया है, परमात्मा ज्ञान बन के प्रगट होया है। ते जद इतना प्रगट होया है तो हुण कुदरती गल है वंडना होवेगा। ये वंडना इस तरह होंदा है जद कोई फुल अपनी पूरी शक्ति नाल भर जांदा है तो उस दे चो महक डुल डुल के पैंदी है। हुण चाहे कोई लैण वाला होवे चाहे ना लैण वाला होवे पर फुल वंडी जा रहे है, महक वंडी जा रहे है। इसी तरीके नाल साहिब श्री गुरु नानक देव जी महाराज दा हिरदा है आप रस दे नाल गीत दे नाल संगीत दे नाल प्रभु दी दया नाल ते दैवी गुणा नाल इतने भर गए ने, नौ खंड पृथ्वी दे वंडदे रहे। देखण दे चाया कोई मनुख वंडेगा चलो अपने घर दे च वंड लेगा, कुछ साजो समान कुछ वस्तुआं कुछ पुत्रां दे च वंडेगा मित्रां दे च वंड देवेगा, ते किसे दा दायरा जरा वसी होया तो चलो अपने महल्ले दे च वंड लेगा, अपनी बिरादरी दे च वंड देगा, ते होर भी सरा किधरे वसी होया तो वध तो वध अपने शहर दे च वंडेगा या अपने प्रांत दे च वंडेगा। इस तरह दा अज तक कोई होया ते नहीं, ते चलो मन लेंदे आ कि कोई चलो अपने मुल्क दे च वंडेगा, पर साहिब श्री गुरु नानक देव जी महाराज ने ये गीत संगीत ज्ञान विज्ञान आनंद ते परम खुशी दी दौलत नौ खंड पृथ्वी दे च वंडी। परमात्मा ही अनंत रूपां दे च गुरु नानक दे अंदरों प्रगट होया है और आप वंडन नू चल पए ने। ये दाता तरह तरह दियां रब्बी दाता वंडन नू चल पे है, चाहे सुमेर ते बैठे ने जोगी उन्हां दी झोली दे च वी पाण नू चला गया, चाहे तपदे हुए मैदानां च बैठे ने अरब दे लोग उन्हां दी झोली दे च वी शांति देण नू चला गए, चाहे जंगल उजाड़ बयावान दे च बैठे ने लोग उन्हां दी झोली दे च वी बरकतां खेड़े ते खुशियां पाण जो है चला गया, ते चाहे कोई घर दे च बैठे ने खाली उन्हां दी झोली भी भरण नू साहिब श्री गुरु नानक देव जी महाराज पहुंचे ने। आप विसाख दे महीने दा जो प्राकृतिक रूप है इंज बयान करदे ने, विसाख भला साखां वेस करे धन देखे हर द्वार आवो दया करे। विसाख दे महीने विच जिवें दरख्तां ने नवियां कौंपलां देख लईयां, नवें पत्ते देख ले, नवीं हरियावली देख रही, जे किधरे जीव रूपी स्त्री भी ਹਰੀ ਦਾ ਦੁਆਰ ਦੇਖ ਲਵੇ ਤੇ ਉਸ ਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਹੈ, ਹੇ ਪ੍ਰਭੂ ਆ ਤੂੰ ਮੇਰੇ ਹਿਰਦੇ ਚ, ਆ ਤੂੰ ਮੇਰੇ ਘਰ ਦੇ ਚ, ਤੇਰੀ ਝਲਕ ਜੇ ਇਤਨੀ ਸੁਹਾਵਣੀ ਹੈ ਤਾਂ ਤੇਰਾ ਮਿਲਣਾ ਕਿਤਨਾ ਆਨੰਦਮਈ ਹੋਵੇਗਾ। ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਡ ਨਾ ਮੋਲੋ। ਉਹ ਫਿਰ ਬਿਰਹੇ ਦੀ ਮਾਰੀ ਹੋਈ ਇਸ ਤਰ੍ਹਾਂ ਜੋਦੜੀ ਕਰਦੀ ਏ, ਹੇ ਪਰਿਪੂਰਨ ਪਰਮਾਤਮਾ ਤੂੰ ਘਰ ਵਿੱਚ ਆ, ਤੇਰੇ ਤੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ, ਅੱਡ ਨਾ ਮੁੱਲੋ। ਤੂੰ ਹੋਵੇਂ ਤੇ ਮੈਂ ਲੱਖਾਂ ਦੀ, ਤੂੰ ਨਹੀਂ ਤੇ ਮੈਂ ਕੱਖ ਦੀ। ਇਹ ਪਰਿਪੂਰਨ ਪਰਮਾਤਮਾ ਤੇਰੇ ਨਾਲ ਹੀ ਮੇਰੀ ਮਹਾਨਤਾ ਹੈ। ਬਿਰਹੇ ਕੁੱਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਿਤ ਹੋ ਕੇ ਉਚਾਰਨ ਕਰਦੀ ਏ, ਘਰ ਆਓ ਪਿਆਰੇ ਦੁੱਤਰ ਤਾਰੇ, ਐ ਪਿਆਰੇ ਘਰ ਵਿੱਚ ਆਓ ਤਾਂ ਕਿ ਮੈਨੂੰ ਇਸ ਨਤਰੇ ਜਾਣ ਵਾਲੇ ਸੰਸਾਰ ਤੋਂ ਤਾਰਨ ਵਿੱਚ ਮਦਦਗਾਰ ਸਾਬਤ ਹੋ ਸਕੋ, ਮੈਨੂੰ ਪਾਰ ਕਰੋ। ਇੱਥੇ ਅਥਾਹ ਸਾਗਰ ਹੈ, ਅਥਾਹ ਲਹਿਰਾਂ ਨੇ, ਫਿਰ ਤੂਫਾਨ ਹੈ। ਇਹ ਪ੍ਰਭੂ ਹੇ ਪਿਆਰੇ ਘਰ ਵਿੱਚ ਆਓ, ਮੈਨੂੰ ਤਾਰੋ, ਕਿਉਂਕਿ ਮੈਂ ਐਸਾ ਸਮਝ ਲਿਆ ਤੁਧ ਬਿਨ ਅੱਡ ਨਾ ਮੋਲੋ, ਤੈਥੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ। ਬੇੜੀ ਦੀ ਮਹਾਨਤਾ ਮਲਾਹ ਕਰਕੇ ਹੈ। ਜੜੀ ਬੂਟੀਆਂ ਦੇ ਰਾਜ਼ ਵੈਦ ਲੋਕ ਪ੍ਰਗਟ ਕਰਦੇ ਨੇ, ਕਿਸੇ ਸਾਜ਼ ਦੀ ਮਹਾਨਤਾ ਸਾਜ਼ਿੰਦੇ ਕਰਕੇ ਹੈ। ਕਿਸੇ ਬੀਜ ਦਾ ਫਲੀਭੂਤ ਹੋਣਾ ਤੇ ਗੁਣਸ਼ਾਲੀ ਹੋਣਾ ਧਰਤੀ ਕਰਕੇ ਹੈ। ਇਸ ਤਰ੍ਹਾਂ ਮਨੁੱਖ ਦੀ ਸਾਰੀ ਮਹਾਨਤਾ ਪਰਮਾਤਮਾ ਕਰਕੇ ਹੈ। ਇੱਕ ਪਰਮਾਤਮਾ ਨੂੰ ਆਪਣੇ ਜੀਵਨ ਤੋਂ ਇੱਕ ਪਾਸੇ ਕਰ ਦੇਈਏ ਤਾਂ ਇੰਝ ਸਮਝ ਲਓ ਜੈਸੇ ਮਲਾਹ ਬੇੜੀ ਤੋਂ ਅਲੱਗ ਹੋ ਗਿਆ, ਜੈਸੇ ਬੀਜ ਤੋਂ ਜ਼ਮੀਨ ਅਡਰੀ ਹੋ ਗਈ, ਜੈਸੇ ਸਾਜ਼ ਤੋਂ ਸਾਜ਼ਿੰਦਾ ਅਲੱਗ ਹੋ ਗਿਆ। ਤੇ ਸਾਜ਼ਿੰਦੇ ਤੋਂ ਬਿਨਾਂ ਇਹ ਸਾਜ਼ ਕਿਵੇਂ ਨਹੀਂ ਰੱਖਦਾ? ਇਹਦੇ 'ਚੋਂ ਸੰਗੀਤ ਨਹੀਂ ਨਿਕਲ ਸਕੇਗਾ, ਇਹਦੇ 'ਚੋਂ ਧੁਨ ਨਹੀਂ ਨਿਕਲ ਸਕੇਗੀ। ਇਹਦੇ 'ਚੋਂ ਰਾਗ ਸੰਗੀਤ ਧੁਨਾ ਸਨ, ਇਹ ਤੇ ਸਾਜ਼ਿੰਦੇ ਕਰਕੇ ਸਨ। ਜੀਵਨ ਦੇ ਜੋ ਗੀਤ ਸੰਗੀਤ ਖੇੜਾ ਉਹ ਤੇ ਪਰਮਾਤਮਾ ਕਰਕੇ ਹੈ। ਇਸ ਵਾਸਤੇ ਆਖਿਆ ਗਿਆ ਤੂੰ ਤੇ ਪਰਮਾਤਮਾ ਦੀ ਬੰਸਰੀ ਬਣ ਜਾ, ਪਰਮਾਤਮਾ ਦਾ ਸਾਜ਼ ਬਣ ਜਾ, ਉਹਦੇ ਹੋਂਟਾਂ ਨਾਲ ਲੱਗ ਜਾ ਤਾਂ ਕਿ ਉਸਦੀ ਹਵਾ ਉਸਦੀ ਪ੍ਰੇਰਨਾ ਤੈਨੂੰ ਐਸੇ ਛੂਵੇ ਕਿ ਤੇਰਾ ਜੀਵਨ ਸੰਗੀਤਮਈ ਹੋ ਜਾਏ। ਸਾਜ਼ ਉਦੋਂ ਸੰਗੀਤਮਈ ਹੋ ਜਾਂਦਾ ਹੈ ਜਦ ਸਾਜ਼ਿੰਦੇ ਦੇ ਹੱਥ ਛੂੰਹਦੇ ਨੇ, ਸਾਜ਼ਿੰਦੇ ਦੇ ਹੋਂਟ ਛੂੰਹਦੇ ਨੇ। ਤੋ ਸਾਜ਼ ਇੱਕ ਮਹਾਨ ਆਵਾਜ਼ ਨੂੰ ਜਨਮ ਦਿੰਦਾ ਹੈ। ਯਕੀਨ ਜਾਣੋ ਜਦ ਹਿਰਦੇ ਨੂੰ ਪਰਮਾਤਮਾ ਛੂੰਹਦਾ ਹੈ ਔਰ ਜਦ ਕੋਈ ਸਾਜ਼ ਦੀ ਤਰ੍ਹਾਂ ਆਪਣੇ ਆਪ ਨੂੰ ਪਰਮਾਤਮਾ ਦੇ ਇੰਜ ਹਵਾਲੇ ਕਰ ਦਿੰਦਾ ਹੈ ਜਿਵੇਂ ਕਿ ਸਾਜ਼ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ, ਤੋ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ। ਇਹ ਤੇ ਇੱਕ ਪ੍ਰਤੀਕ ਨੇ ਕਿ ਬਾਂਸ ਦੀ ਪੌਂਗਰੀ ਬਾਂਸਰੀ ਬਣ ਗਈ, ਕ੍ਰਿਸ਼ਨ ਦੇ ਹੋਂਠਾਂ ਨੇ ਛੋਈ, ਉਹ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੂੰ ਜਨਮ ਦੇਣ ਲੱਗ ਪਈ। ਯਕੀਨ ਜਾਣੋ ਜਦ ਵੀ ਕੋਈ ਸਾਜ਼ ਦੀ ਤਰ੍ਹਾਂ ਬਣ ਜਾਏ ਤੇ ਪਰਮਾਤਮਾ ਦੇ ਹੋਂਠਾਂ ਨਾਲ ਲੱਗ ਜਾਏ, ਪਰਮਾਤਮਾ ਦੇ ਅੰਗ ਨਾਲ ਛੋ ਜਾਏ, ਤਾਂ ਉਸਦੇ ਬਰਕਤ ਭਰੇ ਹੱਥ ਉਸਦੇ ਅੰਮ੍ਰਿਤਮਈ ਚਿਹਰੇ ਦੇ ਨਾਲ ਉਸ ਸਾਜ਼ ਦੇ ਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਸੇ ਨੂੰ ਵੇਦ ਕਹਿੰਦੇ ਨੇ, ਉਸੇ ਨੂੰ ਪੁਰਾਣ ਕਹਿੰਦੇ ਨੇ, ਉਸੇ ਨੂੰ ਅੰਜੀਲ ਕਹਿੰਦੇ ਨੇ, ਉਸੇ ਨੂੰ ਕੁਰਾਨ ਕਹਿੰਦੇ ਨੇ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਬਾਣੀ, ਇੱਥੇ ਸਾਰੇ ਦੇ ਸਾਰੇ ਖਸਮ ਦੇ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪ ਕਹਿੰਦੇ ਨੇ, ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜੇ ਕਰੀ ਗਿਆਨ ਵੇ ਲਾ ਲੋ। ਇੱਥੇ ਪਰਮਾਤਮਾ ਆਪ ਬੋਲਿਆ ਹੈ, ਇੱਥੇ ਉਸਦੀ ਮਿਹਰ ਉਸਦੀ ਬਖਸ਼ਿਸ਼, ਮੈਂ ਤੇ ਇੱਕ ਸਾਜ਼ ਸੀ ਉਸਨੇ ਵਜਾਇਆ ਹੈ, ਇਹ ਗੀਤ ਨਿਕਲਿਆ ਹੈ, ਇਹ ਸੰਗੀਤ ਨਿਕਲਿਆ ਹੈ। ਤੇ ਜਦ ਵੀ ਕੋਈ ਪਰਿਪੂਰਨ ਪਰਮਾਤਮਾ ਨੂੰ ਇੰਜ ਅਰਪਣ ਕਰਦਾ ਹੈ ਜੈਸੇ ਕੋਈ ਕੋਈ ਸਾਜ਼ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ, वाकई उस मनुख की जिंदगी संगीतमई हो जाती है, गीतमई हो जाती है, आनंदमई हो जाती है। इस वास्ते धन गुरु नानक देव जी महाराज फरमान पे करते ने, हे परिपूर्ण परमात्मा, तैथो बिना मेरा कौड़ी भी मुल नहीं, कीमत कौन करे तुद भावा, देख दिखावे टोलो। हे परिपूर्ण परमात्मा, जे कोई तेरा दीदार करावे, दिखावे, उस ढोल दे दर्शन करावे, तो कौन कीमत पा सकता है, कौन मुल दे सकता है, तू ते अमुल है। ते जिड़ा दिखावे, जिड़ा उस पासे दी प्रेरणा देवे, वह भी इतना महान है कि उसकी भी कीमत नहीं पाई जा सकती। साहिब श्री गुरु नानक देव जी महाराज वडहंस राग दे एक शब्द दे फरमान करते ने, तै साहब की बात जे आखे कहो नानक क्या दीजे। जे उस प्यारे दी मैनू कोई गल सुनावे, उस दे गीत सुनावे, उस दी गली दा पता दसे, उस दे घर दा टिकाणा दसे, तो फिर उसनू नजराना की देईए, उसनू भेटा की देईए। ये गुरु नानक ने एक सवाल खड़ा कीता है और इस सवाल दा आप ही जवाब देंदे ने। तै साहिब की बात जे आखे कहो नानक क्या दीजे, सीस वडे कर बैसन दीजे, विण सिर सेव करीजे। सिर नू कट के उनू बैठन लई थां देईए, ओ किसे इट ते ना बैठे, पलंग ते ना बैठे, सिर ते बैठे। और सिर तो बिना जिड़ा धड़ है, ये उसकी सेवा च जुट जाए, हाथ पैर उसकी सेवा च जुट जान, ते सिर उसके बैठन लई सिंघासन बने। किस दे? जो परमात्मा की गल केवल सुनावे, उसकी गली का पता दस दे, उसके घर दे चकर चैन दसे। साहिब श्री गुरु नानक देव जी महाराज का बिरही हिरदा इतना सदके जाता है उस तो। तै साहब की बात जे आखे कहो नानक क्या दीजे, सीस वडे कर बैसन दीजे, विण सिर से करीजे। तो साहब कहिंदे ने उस ढोल दे कोई दर्शन करावे, दिखावे। ऐसा परिपूर्ण परमात्मा जो अमुल है, कि जो बख्शिश करके उसकी गली का संदेशा देवे, दिखावे, वह भी महान है, वह भी पूजन योग है, उसकी भी कीमत नहीं पाई जा सकती। दूर ना जाना अंतर माना, हर का महल पछाना। हुण हे परिपूर्ण परमात्मा, मैं तेनू दूर नहीं जानदा, तू तो बहुत नेड़े है, बहुत नेड़े है। भगत रविदास जी महाराज कहिंदे ने, मेरा हाथ भी जितना मेरे तन तो दूर जा सकता है, हे प्रभु तू ते इतना भी दूर नहीं। कहे रविदास हाथ पे नेरे सहजे होए सो होई, तू ते इतना निकट है, इतना जो है नेड़े है। साहिब गुरु नानक देव जी महाराज का फरमान, देखत सुनत सदा है संगे, मैं मूर्ख जानिया दूरी रे। तू ते सदा वेखदा पै, सदा सुनदा पै, सदा छूंदा पै, सदा अंग संग है, पर पता नहीं मैं क्यों तेनू दूर समझ ले। तू ते सदा अंग संगे अभंगं विभूते। तो पातशाह कहिंदे ने, मैं तेनू दूर नहीं जानदा, हुण मैं तेनू अपने अंतर आत्मे विच मनदा, और मैं वेख लिया हर का महल पछाना, मैं उस महल की पहचान कर ली है, मैं उस टिकाने नू जो है वेख लिया। नानक वैसा खी प्रभ भावे, सुरत सबद मन माना। अगर वैसाख दे महीने विच कोई अपनी सुरत नू शब्द नाल जोड़ के मन नू मना लवे, ते वैसाख दा महीना भी उस वास्ते इंज होवेगा, नवा खेड़ा, नवियां कौंपलां फुटनगियां, शाखां वेश करनगियां, वाकई उसकी जिंदगी शिंगारी जाएगी। जिमें दरख्त नवे पत्तियां नाल शिंगारिया जांदा है, जिमें दरख्त फुल्लां नाल शिंगारिया जांदा है, जिमें नवियां कौंपलां फुटन करके दरख्त का रंग रूप अत्यंत सुंदर बन जाता है। इस तरीके नाल विसाख दे महीने च ਇਹ ਪਰਿਪੂਰਨ ਪਰਮਾਤਮਾ ਜੇ ਤੂੰ ਕਿਧਰੇ ਹਿਰਦੇ ਚ ਪ੍ਰਗਟ ਹੋ ਜਾਏ ਤੇ ਅਭਿਆਸੀ ਤੇਰਾ ਚਿੰਤਨ ਕਰੇ ਤਾਂ ਉਸਦੀ ਜ਼ਿੰਦਗੀ ਇੰਜ ਹੋ ਜਾਂਦੀ ਹੈ ਉਹ ਦਰਖਤ ਜਿਸ ਨੂੰ ਨਵੀਆਂ ਕੌਂਪਲਾਂ ਫੁੱਟੀਆਂ ਨੇ, ਨਵੇਂ ਫੁੱਲ ਲੱਗੇ ਨੇ, ਨਵੇਂ ਫਲ ਲੱਗੇ ਨੇ। ਔਰ ਐਸਾ ਹੋ ਸਕਦਾ ਹੈ ਕਿ ਕਿਸੇ ਦਰਖਤ ਨੂੰ ਫੁੱਲ ਲੱਗੇ ਨੇ, ਫਲ ਲੱਗੇ ਨੇ, ਪੱਤੇ ਲੱਗੇ ਨੇ, ਫਿਰ ਝੜ ਸਕਦੇ ਨੇ, ਪਰ ਕਿਧਰੇ ਮਨੁੱਖੀ ਜ਼ਿੰਦਗੀ ਨੂੰ ਇਹ ਫੁੱਲ ਫਲ ਲੱਗ ਜਾਣ ਕਦੀ ਝੜਦੇ ਵੀ ਨਹੀਂ। ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ, ਪੰਛੀ ਕੇਲ ਕਰੰਦ। ਫਿਰ ਸਦੀਵੀ ਖੇੜਾ ਬਣਿਆ ਰਹਿੰਦਾ ਹੈ, ਸਦੀਵੀ ਹਰਿਆਵਲੀ ਬਣੀ ਰਹਿੰਦੀ ਹੈ। ਵਿਸਾਖ ਦੇ ਮਹੀਨੇ ਦਾ ਇਹ ਸੰਦੇਸ਼ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਸਾਖਾਂ ਨਵੀਆਂ ਵੇਸ ਦੇ ਵਿੱਚ ਲੀਨ ਹੋਈਆਂ ਨੇ, ਨਵੇਂ ਪੱਤੇ ਨਿਕਲ ਰਹੇ ਨੇ, ਨਵਾਂ ਸ਼ਿੰਗਾਰ ਕਰ ਰਹੀਆਂ ਨੇ। ਇਹ ਬੰਦੇ ਤੂੰ ਪੁਰਾਣੀਆਂ ਗੱਲਾਂ 'ਚ ਉਲਝਿਆ ਹੋਇਆ, ਪੁਰਾਣੇ ਝਮੇਲਿਆਂ 'ਚ ਉਲਝਿਆ ਹੋਇਆ, ਜੀਵਨ ਵਿੱਚ ਨਵੀਨਤਾ ਨੂੰ ਜਨਮ ਦੇ, ਨਵੇਂ ਖਿਆਲਾਂ ਨੂੰ ਜਨਮ ਦੇ, ਨਵੇਂ ਗੀਤ ਨੂੰ ਜਨਮ ਦੇ, ਨਵੇਂ